ਮੱਤੀ ਉਹਦਾ 13 ਬਾਪ ਉਹਦੀ 34 ਤੋਂ ਲੈ ਕੇ 43 ਆਏ ਤੱਕ ਜ਼ਬੂਰਾਂ ਦੇ ਲਿਖਾਰੀ ਦੇ ਬਹੁਤੇ ਸੰਘਰਸ਼ਾਂ ਵਿੱਚੋਂ ਇੱਕ ਸੰਘਰਸ਼ ਹੈ ਦੁਸ਼ਟਾਂ ਦੀ ਤਰੱਕੀ ਦਾ ਸਵਾਲ। ਸੱਤਾ ਅਤੇ ਅਥਾਰਟੀ ਦੀ ਦੁਰਵਰਤੋਂ ਕਰਨ ਵਾਲੇ ਅਕਸਰ ਇਸ ਤੋਂ ਦੂਰ ਕਿਉਂ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਜਵਾਬਦੇਹ ਕਿਉਂ ਨਹੀਂ ਬਣਾਇਆ ਜਾਂਦਾ? ਇੰਨੀ ਵਾਰ ਬੇਈਮਾਨ ਜਿਹੜੇ ਆ ਉਹ ਕਿਉਂ ਨਹੀਂ ਲੱਭੇ ਜਾਂਦੇ? ਅਸੀਂ ਬਹੁਤ ਕੁਝ ਦੇਖਦੇ ਹਾਂ ਜੋ ਸਾਡੀ ਦੁਨੀਆ ਨਾਲ ਗਲਤ ਹੈ ਜਾਂ ਦੁਨੀਆ ਦੇ ਵਿੱਚ ਗਲਤ ਹੁੰਦਾ ਹੈ। ਇੰਨੀ ਬੇਇਨਸਾਫੀ ਆ, ਇੰਨਾ ਜ਼ਿਆਦਾ ਸ਼ੋਸ਼ਣ ਆ, ਇੰਨੀ ਕੁ ਬੁਰਾਈ ਆ, ਬਹੁਤ ਕੁਝ ਗਲਤ ਹੋ ਰਿਹਾ ਹੈ। ਤੁਸੀਂ ਦੇਖੋਗੇ ਯਿਸੂ ਮਸੀਹ ਦੇ ਆਉਣ ਨਾਲ ਪਰਮੇਸ਼ੁਰ ਦਾ ਰਾਜ ਆ ਗਿਆ ਹੈ। ਯਿਸੂ ਮਸੀਹ ਨੇ ਪਾਪ, ਮੌਤ ਅਤੇ ਸ਼ੈਤਾਨ ਉੱਤੇ ਜਿੱਤ ਪ੍ਰਾਪਤ ਕੀਤੀ ਅਤੇ ਕਿਹਾ ਜਾਂਦਾ ਹੈ ਕਿ ਉਹ ਸਵਰਗ ਤੋਂ ਰਾਜ ਕਰ ਰਿਹਾ ਹੈ। ਕੀ ਦੁਨੀਆ ਨੂੰ ਉਸਦੇ ਰਾਜ ਨੂੰ ਬਿਹਤਰ ਢੰਗ ਨਾਲ ਨਹੀਂ ਦਰਸਾਉਣਾ ਚਾਹੀਦਾ? ਕੀ ਸਾਡੇ ਸੰਸਾਰ ਦੀ ਮੌਜੂਦਾ ਸਥਿਤੀ ਅਤੇ ਦੁਸ਼ਟਤਾ ਦੀ ਹੱਦ ਅਤੇ ਡੂੰਘਾਈ ਤੁਹਾਨੂੰ ਪਰੇਸ਼ਾਨ ਨਹੀਂ ਕਰ ਰਹੀ? ਖਾਸ ਤੌਰ 'ਤੇ ਇਹ ਦਿੱਤਾ ਗਿਆ ਹੈ ਕਿ ਯਿਸੂ ਮਸੀਹ ਰਾਜਾ ਹੈ। ਸਾਡਾ ਅੱਜ ਦਾ ਸਵਾਲ ਜਾਂ ਹਵਾਲਾ ਸਿਖਾਉਂਦਾ ਹੈ ਕਿ ਧਰਮੀ ਅਤੇ ਕੁਧਰਮੀ ਦਾ ਇਹ ਮੇਲ ਰੱਬ ਦੀ ਇੱਛਾ ਹੈ ਅਤੇ ਇਹ ਅਸਥਾਈ ਹੈ। ਯਿਸੂ ਸਿਖਾਉਂਦਾ ਹੈ ਕਿ ਭਵਿੱਖ ਵਿੱਚ ਇੱਕ ਦਿਨ ਇੱਕ ਵਿਛੋੜਾ ਆਵੇਗਾ। ਦੁਸ਼ਟ ਅਤੇ ਧਰਮੀ ਦੀ ਵੱਖਰੀ ਕਿਸਮਤ ਹੈ ਅਤੇ ਉਹ ਕਿਸਮਤ ਜਿਹੜੀ ਹੈ ਇਹਨਾਂ ਦੀ ਉਸ ਦੀ ਵੀ ਹਨ। ਹੁਣ ਲਈ ਇਹ ਪਰਮਾਤਮਾ ਦੀ ਇੱਛਾ ਆ ਕਿ ਧਰਮੀ ਅਤੇ ਕੁਧਰਮੀ ਨਾਲ ਨਾਲ ਰਹਿਣ, ਪਰ ਇਹ ਹਮੇਸ਼ਾ ਅਜਿਹਾ ਨਹੀਂ ਹੋਵੇਗਾ। ਜੇ ਤੁਸੀਂ ਪਿਛਲੇ ਹਫ਼ਤੇ ਇੱਥੇ ਸੀ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਇਹ ਯਿਸੂ ਲਈ ਇੱਕ ਬਹੁਤ ਜਿਹੜਾ ਵਿਅਸਤ ਜਾਂ ਬਿਜ਼ੀ ਦਿਨ ਸੀ। ਇਸ ਵਿੱਚ ਫਰੀਸੀਆ ਦੇ ਨਾਲ ਉਹਦਾ ਟਕਰਾਅ ਸ਼ਾਮਿਲ ਆ। ਯਿਸੂ ਨੇ ਉਸ ਦੇ ਉੱਤੇ ਫਰੀਸੀਆਂ ਨੇ ਯਿਸੂ ਉੱਤੇ ਬਾਲਜਬੂਲ ਯਾਨੀ ਸ਼ੈਤਾਨ ਦੁਆਰਾ ਭੂਤ ਕੱਢਣ ਦਾ ਦੋਸ਼ ਲਾਇਆ ਸੀ। ਯਿਸੂ ਨੇ ਭੀੜਾਂ ਨੂੰ ਸਖ਼ਤ ਸੱਚਾਈਆਂ ਬੋਲੀਆਂ, ਉਹਨਾਂ ਦੀ ਪੀੜ੍ਹੀ ਨੂੰ ਬੁਰਿਆਈ ਕਿਹਾ। ਉਸਦਾ ਪਰਿਵਾਰ ਉਸ ਕੋਲ ਇਹ ਸੋਚ ਕੇ ਆਇਆ ਕਿ ਉਸਦੇ ਕਿ ਉਹ ਆਪਣੇ ਦਿਮਾਗ ਤੋਂ ਬਾਹਰ ਆ ਜਾਂ ਉਸਦਾ ਦਿਮਾਗ ਖਰਾਬ ਹੋ ਗਿਆ ਹੈ, ਅਤੇ ਉਸਨੇ ਮੁਕਾਬਲੇ ਵਿੱਚ ਜਾਂ ਉਸ ਯਿਸੂ ਨੇ ਮੁਕਾਬਲੇ ਵਿੱਚ ਆਪਣੇ ਪਰਿਵਾਰ ਨੂੰ ਨਹੀਂ ਸਗੋਂ ਰੱਬ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਲੜਾਈ ਦੇ ਇਸ ਦਿਨ ਦੀ ਸੀ ਜਦੋਂ ਯਿਸੂ ਨੇ ਦ੍ਰਿਸ਼ਟਾਂਤ ਵਿੱਚ ਬੋਲਣਾ ਸ਼ੁਰੂ ਕੀਤਾ ਸੀ, ਅਤੇ ਅਸੀਂ ਪਿਛਲੇ ਹਫ਼ਤੇ ਮਿੱਟੀ ਦੇ ਦ੍ਰਿਸ਼ਟਾਂਤਾਂ ਦੁਆਰਾ ਦੇਖਿਆ ਕਿ ਕਿਵੇਂ ਯਿਸੂ ਦ੍ਰਿਸ਼ਟਾਂਤ ਵਿੱਚ ਪ੍ਰਗਟ ਕਰਨ ਅਤੇ ਛੁਪਾਉਣ ਲਈ ਬੋਲਦਾ ਹੈ। ਉਹਨਾਂ ਲਈ ਜਿਨ੍ਹਾਂ ਲਈ ਸਵਰਗ ਦੇ ਰਾਜ ਦੇ ਭੇਦ ਜਾਣਨ ਦੀ ਇਜਾਜ਼ਤ ਦਿੱਤੀ ਗਈ ਹੈ, ਉਹਨਾਂ ਲਈ ਜੋ ਸੱਚਾਈ ਦੀ ਖੋਜ ਕਰਦੇ ਹਨ, ਜਿਨ੍ਹਾਂ ਨੂੰ ਸਮਝਣ ਦੀ ਇੱਛਾ ਹੈ, ਨਾਲ ਨਾਲ ਦ੍ਰਿਸ਼ਟਾਂਤ ਸੱਚ ਨੂੰ ਪ੍ਰਗਟ ਕਰਦੇ ਹਨ, ਅਤੇ ਜਿਨ੍ਹਾਂ ਕੋਲ ਹੈ ਉਹਨਾਂ ਨੂੰ ਹੋਰ ਦਿੱਤਾ ਜਾਵੇਗਾ, ਜਿਹੜਾ ਅਧਿਆਇ 13 ਉਹਦੀ 12 ਆਇਤ। ਪਰ ਦ੍ਰਿਸ਼ਟਾਂਤ ਵਿੱਚ ਬੋਲਣ ਦੀ ਯਿਸੂ ਦੀ ਸੇਵਕਾਈ ਵੀ ਲੁਕਾਉਂਦੀ ਵੀ ਹੈ ਜਾਂ ਉਸਦੀ ਸੇਵਕਾਈ ਲੁਕਾਉਣ ਦੀ ਵੀ ਹੈ। ਦ੍ਰਿਸ਼ਟਾਂਤ ਵਿੱਚ ਬੋਲਣ ਦੀ ਉਸਦੀ ਸੇਵਕਾਈ ਯਸ਼ਾਇਆ ਦੇ ਪੁੱਤਰ ਯਸ਼ਾਇਆ ਦੇ ਪ੍ਰਚਾਰ ਦੀ ਸੇਵਕਾਈ ਨੂੰ ਦਰਸਾਉਂਦੀ ਹੈ, ਅਤੇ ਯਸ਼ਾਇਆ ਦੀ ਪ੍ਰਚਾਰ ਸੇਵਕਾਈ ਦਾ ਉਹਨਾਂ ਦੇ ਦਿਲਾਂ ਉੱਤੇ ਅਸਰ ਪੈਣਾ ਸੀ ਜੋ ਪਹਿਲਾਂ ਹੀ ਸਖ਼ਤ ਸਨ, ਜਿਹੜੀਆਂ ਬੰਦ ਅੱਖਾਂ ਸੀ ਉਹਨਾਂ ਦੇ ਉੱਤੇ ਉਹਦਾ ਅਸਰ ਪੈਣਾ ਸੀ। ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਯਿਸੂ ਦੇ ਚੰਗਾ ਕਰਨ ਦੇ ਚਮਤਕਾਰਾਂ ਨੂੰ ਦੇਖਿਆ ਅਤੇ ਇਹ ਸਿੱਟਾ ਕੱਢਿਆ ਕਿ ਉਸਨੇ ਸ਼ੈਤਾਨ ਦੀ ਸ਼ਕਤੀ ਦੁਆਰਾ ਭੂਤਾਂ ਨੂੰ ਕੱਢਿਆ ਹੈ। ਖੈਰ, ਦ੍ਰਿਸ਼ਟਾਂਤ ਸੱਚਾਈ ਨੂੰ ਛੁਪਾਉਂਦੇ ਹਨ। ਉਹਨਾਂ ਦਾ ਅੰਨਾ ਨੀਰਸ ਬੋਲਾ ਕਰਨ ਦਾ ਪ੍ਰਭਾਵ ਮਨੁੱਖੀ ਅਸਵੀਕਾਰ ਕਰਨ ਦੀ ਭਰਮ ਦੀ ਪੁਸ਼ਟੀ ਹੈ। ਪਿਛਲੇ ਹਫ਼ਤੇ ਦੀ ਤਰ੍ਹਾਂ ਦ੍ਰਿਸ਼ਟਾਂਤ ਅਤੇ ਵਿਆਖਿਆ ਦੇ ਵਿਚਕਾਰ, ਜੋ ਕਿ ਦੁਬਾਰਾ ਸਿਰਫ ਚੇਲਿਆਂ ਨੂੰ ਦਿੱਤਾ ਗਿਆ ਹੈ, ਅਤੇ ਸਾਡੇ ਕੋਲ ਇਸ ਗੱਲ ਦੀ ਵਿਆਖਿਆ ਹੈ ਕਿ ਕਿ ਯਿਸੂ ਦ੍ਰਿਸ਼ਟਾਂਤ ਵਿੱਚ ਕਿਉਂ ਬੋਲਦਾ ਹੈ। ਇਸ ਹਫ਼ਤੇ ਅਸੀਂ ਸਿਰਫ ਦ੍ਰਿਸ਼ਟਾਂਤ ਅਤੇ ਇਸ ਦੀ ਵਿਆਖਿਆ ਨਾਲ ਚਿੰਤਿਤ ਹਾਂ। ਅਸੀਂ ਉਸ ਵਿੱਚ ਵਾਪਸ ਆਵਾਂਗੇ ਜੋ ਵਿਚਕਾਰ ਪੈਂਦਾ ਹੈ। ਅੱਜ ਸਵੇਰ ਦਾ ਸਾਡਾ ਦ੍ਰਿਸ਼ਟਾਂਤ ਸਵਰਗ ਦੇ ਰਾਜ ਦੇ ਸੱਤ ਵਿੱਚੋਂ ਪਹਿਲਾ ਹੈ। ਅੰਜੀਲ ਦਾ ਇਹ ਭਾਗ ਦ੍ਰਿਸ਼ਟਾਂਤਾਂ ਨਾਲ ਖਤਮ ਹੁੰਦਾ ਹੈ। ਮਿੱਟੀ ਦੇ ਦ੍ਰਿਸ਼ਟਾਂਤ ਵਾਂਗ ਨਦੀਨਾਂ ਦੀ ਸਾਡੀ ਦ੍ਰਿਸ਼ਟਾਂਤ, ਜਿਵੇਂ ਕਿ ਇਸ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਕੁਦਰਤ ਵਿੱਚ ਇਸ ਨੂੰ ਕਿਹਾ ਜਾਂਦਾ ਕਿ ਖੇਤੀਬਾੜੀ। ਆਇਤ 25 ਵਿੱਚ ਇੱਕ ਦੁਸ਼ਮਣ ਦੁਆਰਾ ਬੀਜੀ ਗਈ ਬੂਟੀ ਜਾਂ ਨਦੀਨ ਇੱਕ ਬੂਟੀ ਹੋਣ ਦੀ ਬਹੁਤ ਸੰਭਾਵਨਾ ਹੈ, ਜਿਸ ਨੂੰ ਡਾਰਨਲ ਕਿਹਾ ਜਾਂਦਾ ਹੈ। ਇੰਗਲਿਸ਼ ਸਟੈਂਡਰਡ ਵਰਸ਼ਨ ਦਾ ਇੱਕ ਫੁੱਟਨੋਟ ਹੈ ਜੋ ਕਹਿੰਦਾ ਹੈ ਸ਼ਾਇਦ ਡਾਰਨਲ। ਇਹ ਜਾਣਨਾ ਲਾਭਦਾਇਕ ਹੈ ਕਿ ਡਾਰਨਲ ਇੱਕ ਬੂਟੀ ਹੈ ਜੋ ਵਿਕਾਸ ਦੇ ਸ਼ੁਰੂਆਤੀ ਪੜਾਵਾਂ ਵਿੱਚ ਕਣਕ ਵਰਗੀ ਦਿਖਾਈ ਦਿੰਦੀ ਹੈ। ਕਣਕ ਤੋਂ ਡਰਨਲ ਨੂੰ ਵੱਖ ਕਰਨਾ ਲਗਭਗ ਜਿਹੜਾ ਆ ਉਹ ਅਸੰਭਵ ਆ, ਪਰ ਜਦੋਂ ਪੂਰੀ ਤਰ੍ਹਾਂ ਇਹ ਦੋਨੇ ਵੱਡੇ ਹੋ ਜਾਂਦੇ ਆ ਜਾਂ ਬੂਟੀਆਂ ਜਾਂ ਕਣਕ, ਤਾਂ ਸੇਵਨ ਲਈ ਤਾਂ ਇਹ ਜਿਹੜੀ ਬੂਟੀ ਹੁੰਦੀ ਹੈ ਤਾਂ ਜਿਹੜਾ ਸੇਵਨ ਨਹੀਂ ਕੀਤਾ ਜਾ ਸਕਦਾ ਜਾਂ ਇਹਨੂੰ ਖਾਧਾ ਨਹੀਂ ਜਾ ਸਕਦਾ। ਅਸਲ ਵਿੱਚ ਇਹ ਜ਼ਹਿਰੀਲਾ ਵੀ ਹੋ ਸਕਦੀ ਜਾਂ ਜਿਹੜੀ ਬੂਟੀ ਹੈ ਜ਼ਹਿਰੀਲੀ ਵੀ ਹੋ ਸਕਦੀ ਹੈ। ਜਿਹੜੇ ਲੋਕ ਇਹਦਾ ਇਸ ਨੂੰ ਖਾਂਦੇ ਆ ਜਾਂ ਸੇਵਨ ਕਰਦੇ ਆ ਉਹ ਸ਼ਰਾਬੀ ਵੀ ਆਪਣੇ ਸ਼ਰਾਬੀਆਂ ਵਰਗੇ ਲੱਗਦੇ ਆ ਜਾਂ ਉਹਨਾਂ ਨੂੰ ਸ਼ਰਾਬੀ ਹੋਣ ਦੀ ਗਲਤੀ ਕਰ ਸਕਦੇ ਆ। ਦਾਲ ਅਤੇ ਕਣਕ ਦੀਆਂ ਜਿਹੜੀਆਂ ਜੜ੍ਹਾਂ ਆ ਉਹ ਆਪਸ ਵਿੱਚ ਜਿਹੜੀਆਂ ਜੁੜ ਜਾਂਦੀਆਂ ਆ, ਨਦੀਨ ਅਤੇ ਜਿਹੜੀ ਕਣਕ ਦੀ ਜਿਹੜੀਆਂ ਜੜ੍ਹਾਂ ਆਪਸ ਵਿੱਚ ਭਿੜ ਜਾਂਦੀਆਂ ਆ, ਇਸ ਲਈ ਉਹਨਾਂ ਨੂੰ ਇਕੱਠੇ ਵਧਣ ਦੀ ਇਜਾਜ਼ਤ ਜਿਹੜੀ ਉਹ ਦਿੱਤੀ ਜਾਂਦੀ ਆ। ਅਤੇ ਵਾਢੀ ਦੇ ਸਮੇਂ ਜਿਹੜੇ ਡਰਨਲ ਨੂੰ ਵੀ ਇਕੱਠਾ ਕੀਤਾ ਜਾਂਦਾ ਅਤੇ ਸਟੋਰ ਕੀਤਾ ਜਾਂਦਾ ਅਤੇ ਬਾਅਦ ਵਿੱਚ ਇਹਨੂੰ ਅੱਗ ਵਿੱਚ ਬਾਲਣ ਲਈ ਵਰਤਿਆ ਜਾਂਦਾ ਹੈ, ਕਿਉਂਕਿ ਲੱਕੜ ਦੀ ਜਿਹੜੀ ਉਹ ਘਾਟ ਆ ਸੰਸਾਰ ਦੇ ਵਿੱਚ, ਇਸ ਲਈ ਇਹਨੂੰ ਜਿਹੜਾ ਇਹਦੀ ਵਰਤੋਂ ਕੀਤੀ ਜਾਂਦੀ ਅੱਗ ਲਈ ਨਦੀਨ ਦੀ। ਹੁਣ ਡਰਨਲ ਇੰਨਾ ਮੁਸ਼ਕਲ ਸੀ ਕਿ ਰੋਮੀਆਂ ਨੇ ਬਦਲੇ ਦੇ ਰੂਪ ਵਿੱਚ ਜਦੋਂ ਡਰਨਲ ਬੀਜਣ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ। ਅਜਿਹਾ ਪ੍ਰਤੀਤ ਹੁੰਦਾ ਸੀ ਕਿ ਜ਼ਮੀਨ ਮਾਲਕਾਂ ਵਿਚਕਾਰ ਝਗੜੇ ਦੇ ਨਤੀਜੇ ਵਜੋਂ ਅਕਸਰ ਇੱਕ ਕਿਸਾਨ ਦੂਜੇ ਦੇ ਖੇਤ ਵਿੱਚ ਜਿਹੜਾ ਡਾਰਨਲ ਸੀ ਉਹ ਬੀਜਦਾ ਸੀ ਜਾਂ ਨਦੀਨ ਜਿਹੜਾ ਸੀ ਉਹ ਬੀਜਦਾ ਸੀ। ਇਹ ਸਭ ਲਾਭਦਾਇਕ ਹੈ ਅਤੇ ਜ਼ਮੀਨ ਦੇ ਮਾਲਕ ਦੇ ਉਹਨਾਂ ਨੌਕਰਾਂ ਦੇ ਜਵਾਬ ਦੀ ਵਿਆਖਿਆ ਹੈ ਜਿਨ੍ਹਾਂ ਨੇ ਜੰਗਲੀ ਬੂਟੀ ਨੂੰ ਹਟਾਉਣ ਦੀ ਪੇਸ਼ਕਸ਼ ਕੀਤੀ ਸੀ। ਆਇਤ 29 ਵੱਲ ਦੇਖੋ। ਨਹੀਂ, ਜੰਗਲੀ ਬੂਟੀ ਨੂੰ ਨਾ ਪੁੱਟੋ, ਅਜਿਹਾ ਨਾ ਹੋਵੇ ਕਿ ਜੰਗਲੀ ਬੂਟੀ ਨੂੰ ਇਕੱਠਾ ਕਰਨ ਵਿੱਚ ਤੁਸੀਂ ਉਸ ਦੇ ਨਾਲ ਨਾਲ ਕਣਕ ਨੂੰ ਵੀ ਜੜੋ ਪੁੱਟ ਦਿਓ। ਤੁਸੀਂ ਕਣਕ ਨੂੰ ਡਰਨੇਲ ਸਮਝ ਸਕਦੇ ਹੋ ਦੀ ਜਾਂ ਸਮਝਣ ਦੀ ਗਲਤੀ ਕਰ ਸਕਦੇ ਹੋ ਅਤੇ ਇੱਕ ਚੰਗੇ ਪੌਦੇ ਨੂੰ ਨਸ਼ਟ ਕਰ ਸਕਦੇ ਹੋ। ਡਰਨਲ ਪੌਦੇ ਦੀਆਂ ਜੜ੍ਹਾਂ ਕਣਕ ਨਾਲ ਮਿਲ ਜਾਂਦੀਆਂ ਹਨ ਅਤੇ ਦੁਬਾਰਾ ਤੁਸੀਂ ਇੱਕ ਚੰਗੇ ਪੌਦੇ ਨੂੰ ਨਸ਼ਟ ਕਰ ਸਕਦੇ ਹੋ। ਦੋਹਾਂ ਨੂੰ ਇਕੱਠੇ ਵਧਣ ਦਿਓ, ਵਾਢੀ ਦੀ ਉਡੀਕ ਕਰੋ। ਖੈਰ, ਜਿਵੇਂ ਕਿ ਤੁਸੀਂ ਚੰਗੀ ਤਰ੍ਹਾਂ ਕਲਪਨਾ ਕਰ ਸਕਦੇ ਹੋ ਕਿ ਚੇਲੇ ਦ੍ਰਿਸ਼ਟਾਂਤ ਦਾ ਅਰਥ ਵਿਗਿਆਨਣ ਲਈ ਉਤਸੁਕ ਸਨ ਅਤੇ ਇਸ ਲਈ ਬਾਅਦ ਵਿੱਚ ਘਰ ਵਿੱਚ ਯੇਸੂ ਅੱਗੇ ਆਇਤ 37 ਵਿੱਚ ਜਿਹੜੀ ਵਿਆਖਿਆ ਜਿਹੜੀ ਉਹ ਪ੍ਰਦਾਨ ਕਰਦਾ ਹੈ। ਵਿਆਖਿਆ ਦੇ ਅੰਦਰ ਸਾਡੇ ਕੋਲ ਦੋ ਬੀਜ ਉੱਗਣ ਵਾਲੇ, ਦੋ ਬੀਜ ਅਤੇ ਦੋ ਹੀ ਮੰਜ਼ਿਲਾਂ ਜਿਹੜੀਆਂ ਸ਼ਾਮਿਲ ਹਨ। ਅਸੀਂ ਦੋ ਬੀਜਣ ਵਾਲਿਆਂ ਨਾਲ ਸ਼ੁਰੂ ਕਰਾਂਗੇ। ਅਸੀਂ ਦੇਖਦੇ ਹਾਂ ਕਿ ਪਹਿਲਾ ਬੀਜ ਬੀਜਣ ਵਾਲਾ, ਚੰਗਾ ਬੀਜ ਬੀਜਣ ਵਾਲਾ ਆਇਤ 37 ਮਨੁੱਖ ਦਾ ਪੁੱਤਰ ਹੈ। ਦਾਨੀਅਲ ਦਾ ਇੱਕ ਮਨਪਸੰਦ ਸਿਰਲੇਖ ਹੈ ਜੋ ਯੇਸੂ ਨੇ ਆਪਣੇ ਆਪ ਵਿੱਚ ਲਿਆ ਹੈ। ਦੂਜਾ ਬੀਜ ਬੀਜਣ ਵਾਲਾ ਦੁਸ਼ਮਣ ਹੈ, ਆਇਤ 39, ਜੋ ਕਿ ਸ਼ੈਤਾਨ ਆ। ਤੁਸੀਂ ਸ਼ਾਸਤਰ ਵਿੱਚ ਵੇਖੋਗੇ ਕਿ ਉਹ ਅਸਲ ਵਿੱਚ ਕੁਝ ਨਹੀਂ ਕਰਦਾ, ਉਹ ਸਿਰਫ ਉਸ ਦੀ ਪੈਰੋਡੀ ਕਰਦਾ ਹੈ ਤਾਂ ਜੋ ਮਨੁੱਖ ਦਾ ਪੁੱਤਰ ਕਰਦਾ ਹੈ ਉਹ ਵਾਰਪ ਕਰਦਾ ਹੈ, ਉਹ ਵਿਗਾੜਦਾ ਹੈ, ਉਹ ਉਲਟਾ ਕਰਦਾ ਹੈ ਅਤੇ ਉਸ ਦੀਆਂ ਕਿਰਿਆਵਾਂ ਪਰਜੀਵੀ ਹਨ। ਜੋ ਬੀਜ ਵਿਜਣ ਵਾਲੇ ਯੇਸੂ, ਸੋ ਦੋ ਬੀਜ ਵਿਜਣ ਵਾਲੇ ਜਿਹੜੇ ਆ ਉਹ ਯੇਸੂ ਅਤੇ ਸ਼ੈਤਾਨ ਹਨ। ਦੋ ਬੀਜ ਲੋਕਾਂ ਦੇ ਸਮੂਹਾਂ ਨੂੰ ਦਰਸਾਉਂਦੇ ਹਨ। ਚੰਗਾ ਬੀਜ ਆਇਤ 28 ਵਿੱਚ, ਆਇਤ 38 ਵਿੱਚ ਜਿਹੜੇ ਉਹ ਰਾਜ ਦੇ ਪੁੱਤਰ ਹਨ, ਪਰਮੇਸ਼ੁਰ ਦਾ ਰਾਜ ਪਰਮੇਸ਼ੁਰ ਦੇ ਲੋਕ ਹਨ, ਪਰਮੇਸ਼ੁਰ ਦੇ ਰਾਜ ਵਿੱਚ ਪਰਮੇਸ਼ੁਰ ਦੇ ਸਥਾਨ ਵਿੱਚ ਰਹਿੰਦੇ ਹਨ। ਰਾਜ ਮਸੀਹ ਦੇ ਆਉਣ ਦੇ ਨਾਲ ਆ ਗਿਆ ਹੈ, ਪਰ ਇਹ ਆਪਣੇ ਅੰਤਮ ਸੰਪੂਰਨਤਾ ਦੀ ਉਡੀਕ ਕਰ ਰਿਹਾ ਹੈ। ਜਦੋਂ ਮਸੀਹ ਵਾਪਸ ਆਵੇਗਾ ਤਾਂ ਜਿਹੜਾ ਰਾਜ ਹੈ ਇਹ ਪੂਰਾ ਸੰਪੂਰਨ ਹੋ ਜਾਵੇਗਾ। ਅਸੀਂ ਹੁਣ ਇਸ ਵਿੱਚ ਰਹਿੰਦੇ ਹਾਂ ਪਰ ਅਜੇ ਪਰਮੇਸ਼ੁਰ ਦੇ ਰਾਜ ਵਿੱਚ ਨਹੀਂ ਹਾਂ। ਮਸੀਹ ਇਸ ਰਾਜ ਦਾ ਰਾਜਾ ਹੈ ਅਤੇ ਰਾਜ ਦੇ ਪੁੱਤਰ ਉਹ ਹਨ ਜਿਨ੍ਹਾਂ ਨੂੰ ਉਸਨੇ ਆਪਣੇ ਖੂਨ ਨਾਲ ਖਰੀਦਿਆ ਹੈ ਅਤੇ ਰਾਜ ਵਿੱਚ ਲਿਆਂਦਾ ਹੈ। ਮਸੀਹੀ ਭੈਣੋ ਅਤੇ ਭਰਾਵੋ, ਪਰਮੇਸ਼ੁਰ ਦਾ ਬੱਚਾ ਹੈ, ਸਵਰਗ ਦਾ ਨਾਗਰਿਕ ਹੈ। ਇਹ ਮਸੀਹ ਦਾ ਕੰਮ ਹੈ, ਉਹ ਬੀਜ ਵਿਕਣ ਵਾਲਾ ਹੈ ਜੋ ਰਾਜ ਦੇ ਪੁੱਤਰਾਂ ਨੂੰ ਬੀਜਦਾ ਹੈ। ਦੂਜਾ ਬੀਜ ਜੰਗਲੀ ਬੂਟੀ ਆਇਤ 38 ਵਿੱਚ ਦੁਸ਼ਟ ਦੇ ਪੁੱਤਰ ਹਨ। ਹੁਣ ਤੁਸੀਂ ਯਿਸੂ ਦੇ ਦ੍ਰਿਸ਼ਟਾਂਤ ਨੂੰ ਬਹੁਤ ਦੂਰ ਤੱਕ ਧੱਕ ਸਕਦੇ ਹੋ। ਯਿਸੂ ਇਹ ਸੁਝਾਅ ਨਹੀਂ ਦੇ ਰਿਹਾ ਕਿ ਸ਼ੈਤਾਨ ਕੋਲ ਆਦਮੀਆਂ ਅਤੇ ਔਰਤਾਂ ਨੂੰ ਬਣਾਉਣ ਦੀ ਸ਼ਕਤੀ ਆ, ਨਹੀਂ। ਸਾਰੇ ਮਰਦ ਅਤੇ ਔਰਤਾਂ ਪਰਮੇਸ਼ੁਰ ਦੁਆਰਾ ਉਸ ਦੇ ਸਰੂਪ ਉੱਤੇ ਬਣਾਏ ਗਏ ਹਨ। ਪਰਮਾਤਮਾ ਉਹ ਹੈ ਜੋ ਗਰਭ ਵਿੱਚ ਜੀਵਨ ਨੂੰ ਡਰ ਅਤੇ ਅਦਭੁਤ ਨਾਲ ਜੋੜਦਾ ਹੈ। ਪਰ ਯਿਸੂ ਜੋ ਸਿਖਾ ਰਿਹਾ ਹੈ ਉਹ ਇਹ ਹੈ ਕਿ ਤੁਸੀਂ ਜਾਂ ਤਾਂ ਪਰਮੇਸ਼ੁਰ ਦੇ ਹੋ ਜਾਂ ਫਿਰ ਸ਼ੈਤਾਨ ਦੇ। ਤੁਸੀਂ ਪਰਮੇਸ਼ੁਰ ਦੇ ਪਰਿਵਾਰ ਦਾ ਹਿੱਸਾ ਹੋ ਜਾਂ ਤੁਸੀਂ ਦੁਸ਼ਟ ਦੇ ਬੱਚੇ ਹੋ। ਸ਼ਾਸਤਰ ਜਾਂ ਬਾਈਬਲ ਬਿਨਾਂ ਕਿਸੇ ਸ਼ਰਮ ਦੇ ਲੋਕਾਂ ਨੂੰ ਦੋ ਸਮੂਹਾਂ ਵਿੱਚ ਵੰਡਦੀ ਹੈ। ਪਹਿਲਾਂ ਮੱਤੀ 25 ਦੇ ਵਿੱਚ ਭੇਡਾਂ ਅਤੇ ਬੱਕਰੀਆਂ, ਯਹੂਨਾ 3 ਬਾਪ, ਜੋ ਕੋਈ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ ਉਹ ਉਸ ਕੋਲ ਸਦੀਵੀ ਜੀਵਨ ਹੈ, ਜੋ ਕੋਈ ਪੁੱਤਰ ਨੂੰ ਰੱਦ ਕਰਦਾ ਹੈ ਉਹ ਜੀਵਨ ਨਹੀਂ ਦੇਖੇਗਾ, ਕਿਉਂਕਿ ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਰਹਿੰਦਾ ਹੈ। ਪਹਿਲਾ ਯਹੂਨਾ ਉਹਦਾ 3 ਬਾਪ, ਪਰਮੇਸ਼ੁਰ ਦੇ ਬੱਚੇ ਅਤੇ ਸ਼ੈਤਾਨ ਦੇ ਬੱਚੇ, ਰੋਮੀਆਂ ਦਾ 11 ਬਾਪ, ਚੁਣੇ ਹੋਏ ਅਤੇ ਬਾਕੀ, ਰੋਮੀਆਂ 15 ਵਿਸ਼ਵਾਸੀ ਅਤੇ ਅਵਿਸ਼ਵਾਸੀ, ਪਹਿਲਾ ਕੋਰਿੰਥੀਸ ਉਹਦਾ 15 ਬਾਪ, ਮਸੀਹ, ਤੁਸੀਂ ਜਾਂ ਤਾਂ ਮਸੀਹ ਵਿੱਚ ਹੋ ਜਾਂ ਆਦਮ ਵਿੱਚ, ਤੁਸੀਂ ਜਾਂ ਤਾਂ ਰੱਬ ਨੂੰ ਜਾਣਦੇ ਹੋ ਅਤੇ ਜਾਂ ਤੁਸੀਂ ਗਵਾਚ ਗਏ ਹੋ। ਇੱਥੇ ਉਹ ਹਨ ਜੋ ਦੁਬਾਰਾ ਜਨਮ ਲੈਂਦੇ ਹਨ ਅਤੇ ਉਹ ਜੋ ਨਹੀਂ ਹੋਏ, ਜਿਨ੍ਹਾਂ ਨੂੰ ਗੋਦ ਲਿਆ ਗਿਆ ਹੈ ਅਤੇ ਜਿਹੜੇ ਦੂਰ ਹੋ ਗਏ ਹਨ। ਤੁਸੀਂ ਜਾਂ ਤਾਂ ਬਚ ਗਏ ਹੋ ਜਾਂ ਤੁਹਾਡੀ ਨਿੰਦਾ ਕੀਤੀ ਗਈ ਹੈ। ਸਾਡੇ ਦ੍ਰਿਸ਼ਟਾਂਤ ਵਿੱਚ ਯਿਸੂ ਇੱਥੇ ਸਿਖਾ ਰਿਹਾ ਹੈ ਕਿ ਜਾਂ ਤਾਂ ਤੁਸੀਂ ਪਰਮੇਸ਼ੁਰ ਦੇ ਹਾਂ ਜਾਂ ਫਿਰ ਸ਼ੈਤਾਨ ਦੇ। ਅਸੀਂ ਆਇਤ 41 ਤੋਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਜਿਹੜੇ ਸ਼ੈਤਾਨ ਦੇ ਪੁੱਤਰ ਹਨ ਉਹ ਹਨ ਜੋ ਪਾਪ ਦੇ ਕਾਰਨਾਂ ਲਈ ਜ਼ਿੰਮੇਵਾਰ ਹਨ ਅਤੇ ਕਾਨੂੰਨ ਨੂੰ ਤੋੜਨ ਵਾਲੇ ਹਨ। ਅਸੀਂ ਸਾਰੇ ਉਦੋਂ ਤੱਕ ਉਸ ਹੱਦ ਤੱਕ ਦੁਸ਼ਟ ਦੇ ਬੱਚੇ ਸੀ। ਕਿਉਂ? ਕਿਉਂਕਿ ਕੋਈ ਵੀ ਧਰਮੀ ਨਹੀਂ ਹੈ, ਇੱਕ ਵੀ ਨਹੀਂ ਹੈ, ਸਭ ਨੇ ਪਾਪ ਕੀਤਾ ਅਤੇ ਕੁਰਾਹੇ ਪੈ ਗਏ। ਯਿਸੂ ਮਸੀਹ ਬਚਾਉਂਦਾ ਆ ਅਤੇ ਛਡਾਉਂਦਾ ਆ ਅਤੇ ਪਰਮੇਸ਼ੁਰ ਦੇ ਰਾਜ ਵਿੱਚ ਪੌਦੇ ਲਗਾਉਂਦਾ ਹੈ। ਜਿਹੜੇ ਕਾਨੂੰਨ ਨੂੰ ਤੋੜਨ ਵਾਲੇ ਹਨ ਉਹ ਪਰ ਹੁਣ ਤੋਬਾ ਕਰ ਚੁੱਕੇ ਹਨ ਅਤੇ ਮਸੀਹ ਵਿੱਚ ਭਰੋਸਾ ਰੱਖਦੇ ਹਨ ਅਤੇ ਪਵਿੱਤਰਤਾ ਲਈ ਯਤਨਸ਼ੀਲ ਆ। ਸ਼ਾਇਦ ਯਹੂਨਾ ਰਸੂਲ ਦੇ ਮਨ ਵਿੱਚ ਯਿਸੂ ਦੀ ਸਿੱਖਿਆ ਸੀ ਜਦੋਂ ਉਸਨੇ ਪਹਿਲਾਂ ਯਹੂਨਾ 3 ਬਾਪ ਵਿੱਚ ਲਿਖਿਆ ਸੀ, ਛੋਟੇ ਬੱਚਿਓ ਕੋਈ ਵੀ ਤੁਹਾਨੂੰ ਧੋਖਾ ਨਾ ਦੇਵੇ, ਜੋ ਕੋਈ ਧਰਮੀ ਹੈ ਉਹ ਧਰਮੀ ਹੈ ਜਿਵੇਂ ਉਹ ਧਰਮੀ ਹੈ, ਜੋ ਕੋਈ ਪਾਪ ਕਰਨ ਦਾ ਅਭਿਆਸ ਕਰਦਾ ਹੈ ਉਹ ਸ਼ੈਤਾਨ ਦਾ ਹੈ, ਕਿਉਂਕਿ ਸ਼ੈਤਾਨ ਸ਼ੁਰੂ ਤੋਂ ਹੀ ਪਾਪ ਕਰਦਾ ਆ ਰਿਹਾ ਹੈ। ਪਰਮੇਸ਼ੁਰ ਦੇ ਪੁੱਤਰ ਦੇ ਪ੍ਰਗਟ ਹੋਣ ਦਾ ਕਾਰਨ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰਨਾ ਸੀ। ਪਰਮੇਸ਼ੁਰ ਤੋਂ ਪੈਦਾ ਹੋਇਆ ਕੋਈ ਵੀ ਵਿਅਕਤੀ ਪਾਪ ਕਰਨ ਦਾ ਅਭਿਆਸ ਨਹੀਂ ਕਰਦਾ, ਕਿਉਂਕਿ ਪਰਮੇਸ਼ੁਰ ਦਾ ਬੀਜ ਉਸ ਵਿੱਚ ਰਹਿੰਦਾ ਹੈ। ਉਹ ਪਾਪ ਕਰਦਾ ਨਹੀਂ ਰਹਿ ਸਕਦਾ ਕਿਉਂਕਿ ਉਹ ਪਰਮੇਸ਼ੁਰ ਤੋਂ ਪੈਦਾ ਹੋਇਆ ਹੈ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਪਰਮੇਸ਼ੁਰ ਦੇ ਬੱਚੇ ਕੌਣ ਹਨ ਅਤੇ ਸ਼ੈਤਾਨ ਦੇ ਬੱਚੇ ਕੌਣ ਹਨ। ਜੋ ਕੋਈ ਧਰਮ ਨਹੀਂ ਕਰਦਾ ਜਾਂ ਧਰਮ ਨਹੀਂ ਕਮਾਉਂਦਾ ਉਹ ਪਰਮੇਸ਼ੁਰ ਦਾ ਨਹੀਂ ਹੈ, ਅਤੇ ਨਾ ਹੀ ਉਹ ਵਿਅਕਤੀ ਜੋ ਆਪਣੇ ਭਰਾ ਨੂੰ ਪਿਆਰ ਨਹੀਂ ਕਰਦਾ। ਮਸੀਹੀ ਭਾਈ ਭੈਣੋ, ਕੀ ਤੁਸੀਂ ਉਹ ਹੋ ਜੋ ਪਾਪ ਨੂੰ ਸੁੱਟ ਦਿੰਦੇ ਹਨ ਅਤੇ ਪਾਪ ਤੋਂ ਤੋਬਾ ਕਰਦੇ ਹਨ ਅਤੇ ਪਾਪ ਨਾਲ ਲੜਦੇ ਹਨ, ਉਹ ਜੋ ਸਹੀ ਹੈ ਨੂੰ ਪਿਆਰ ਕਰਦੇ ਹਨ ਅਤੇ ਆਤਮਾ ਦੀ ਸ਼ਕਤੀ ਵਿੱਚ ਇਸ ਨੂੰ ਕੋਸ਼ਿਸ਼ ਕਰਦੇ ਹਨ, ਫਿਰ ਤੁਸੀਂ ਪਰਮੇਸ਼ੁਰ ਦੇ ਬੱਚੇ ਹੋ। ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਦਾ ਬੱਚਾ ਹੈ। ਉਹ ਜੋ ਪਾਪ ਨਾਲ ਲੜਦਾ ਨਹੀਂ ਪਰ ਪਾਪ ਕਰਦਾ ਹੈ, ਪਾਪ ਵਿੱਚ ਲਿਪਤ ਰਹਿੰਦਾ ਹੈ ਅਤੇ ਆਪਣੇ ਪਾਪ ਤੋਂ ਦੁਖੀ ਨਹੀਂ ਹੁੰਦਾ, ਉਹ ਸ਼ੈਤਾਨ ਦੇ ਲੋਕ ਹਨ। ਇਸ ਲਈ ਦੋ ਬੀਜਣ ਵਾਲੇ ਮਸੀਹ ਅਤੇ ਸ਼ੈਤਾਨ ਹਨ, ਅਤੇ ਦੋ ਬੀਜ ਰਾਜ ਦੇ ਬੱਚੇ ਅਤੇ ਦੁਸ਼ਟ ਦੇ ਬੱਚੇ। ਹੁਣ ਜਿਹੜਾ ਇੱਕ ਖੇਤ, ਇਸ ਤੋਂ ਪਹਿਲਾਂ ਕਿ ਅਸੀਂ ਦੋ ਮੰਜ਼ਿਲਾਂ ਨੂੰ ਵੇਖੀਏ, ਆਓ ਪਹਿਲਾਂ ਇੱਕ ਖੇਤ ਨੂੰ ਵੇਖੀਏ। ਤੁਸੀਂ ਆਇਤ 38 ਵਿੱਚ ਦੇਖੋਗੇ ਕਿ ਯਿਸੂ ਕਹਿੰਦਾ ਹੈ ਕਿ ਇਹ ਸੰਸਾਰ ਇੱਕ ਖੇਤ ਹੈ। ਅਕਸਰ ਇਹ ਦ੍ਰਿਸ਼ਟਾਂਤ ਇਸ ਤਰੀਕੇ ਨਾਲ ਬੋਲਿਆ ਜਾਂਦਾ ਹੈ ਕਿ ਜਿਵੇਂ ਸਿਰਫ ਚਰਚ ਬਾਰੇ ਹੀ ਹੋਵੇ। ਯਿਸੂ ਨੂੰ ਅਕਸਰ ਇਸ ਦ੍ਰਿਸ਼ਟਾਂਤ ਵਿੱਚ ਇਹ ਕਹਿੰਦੇ ਹੋਏ ਸਮਝਿਆ ਜਾਂਦਾ ਹੈ ਕਿ ਚਰਚ ਦੇ ਅੰਦਰ ਵਿਸ਼ਵਾਸੀ ਅਤੇ ਅਵਿਸ਼ਵਾਸੀ ਦੋਵੇਂ ਹੋਣਗੇ। ਦੋਵੇਂ ਯਿਸੂ ਮਸੀਹ ਨੂੰ ਜਾਣਨ ਦਾ ਇਕਰਾਰ ਕਰ ਸਕਦੇ ਹਨ, ਪਰ ਕੁਝ ਸੱਚਮੁੱਚ ਮਸੀਹ ਦੇ ਨਹੀਂ ਹੋਣਗੇ, ਅਤੇ ਇਹ ਆਖਰੀ ਦਿਨ ਤੱਕ ਦੇਖਿਆ ਜਾਵੇਗਾ। ਅਤੇ ਜਦੋਂ ਕਿ ਮੈਂ ਸਹਿਮਤ ਹਾਂ ਕਿ ਇਹ ਮਾਮਲਾ ਹੈ, ਮੈਨੂੰ ਨਹੀਂ ਲੱਗਦਾ ਕਿ ਇਹ ਦ੍ਰਿਸ਼ਟਾਂਤ ਨੂੰ ਸਿਰਫ ਚਰਚ ਬਾਰੇ ਹੀ ਸਮਝਿਆ ਜਾਣਾ ਚਾਹੀਦਾ ਹੈ। ਮੈਂ ਸਹਿਮਤ ਹਾਂ ਕਿ ਹਰ ਕੋਈ ਜੋ ਮਸੀਹ ਨੂੰ ਮੁਕਤੀਦਾਤਾ ਮੰਨਦਾ ਹੈ ਉਹ ਸੱਚਮੁੱਚ ਮਸੀਹ ਦਾ ਨਹੀਂ ਹੈ। ਬੀਜ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਇਸ ਗੱਲ ਨੂੰ ਸਾਫ਼ ਸਾਫ਼ ਦਰਸਾਉਂਦਾ ਹੈ। ਦੂਜੀ ਅਤੇ ਤੀਜੀ ਮਿੱਟੀ ਉਹਨਾਂ ਲੋਕਾਂ ਨੂੰ ਦਰਸਾਉਂਦੀ ਹੈ ਜੋ ਸ਼ਬਦ ਨੂੰ ਖੁਸ਼ੀ ਨਾਲ ਸਵੀਕਾਰਦੇ ਹਨ। ਉਹ ਕਹਿੰਦੇ ਹਨ ਕਿ ਉਹ ਇੱਕ ਈਸਾਈ ਹਨ ਜਾਂ ਮਸੀਹੀ ਹਨ, ਉਹ ਇੱਕ ਮਸੀਹੀ ਵਰਗੇ ਦਿਖਾਈ ਦਿੰਦੇ ਹਨ, ਉਹ ਇੱਕ ਮਸੀਹੀ ਦੀ ਤਰ੍ਹਾਂ ਸੁਣਦੇ ਹਨ, ਪਰ ਜਦੋਂ ਜ਼ੁਲਮ ਆਉਂਦੇ ਹਨ ਅਤੇ ਉਹ ਤਾਂ ਉਹ ਦੂਰ ਹੋ ਜਾਂਦੇ ਹਨ। ਦੌਲਤ ਅਤੇ ਧੋਖਾ ਅਤੇ ਇਸ ਸੰਸਾਰ ਦੀਆਂ ਚਿੰਤਾਵਾਂ ਉਹਨਾਂ ਦੇ ਜੀਵਨ ਵਿੱਚ ਪਰਮੇਸ਼ਰ ਦੇ ਵਚਨ ਨੂੰ ਦਬਾ ਦਿੰਦੀਆਂ ਹਨ ਅਤੇ ਉਹਨਾਂ ਦੇ ਵਿਸ਼ਵਾਸ ਨੂੰ ਘੁੱਟ ਦਿੰਦੀਆਂ ਹਨ। ਯਿਸੂ ਹੋਰ ਕਿਤੇ ਸਪੱਸ਼ਟ ਕਰਦਾ ਹੈ ਕਿ ਹਰ ਕੋਈ ਜੋ ਪ੍ਰਭੂ ਪ੍ਰਭੂ ਕਹਿੰਦਾ ਹੈ ਉਹ ਦੁਬਾਰਾ ਬਚਾਉਣ ਵਾਲੇ ਤਰੀਕੇ ਨਾਲ ਨਹੀਂ ਜਾਣਿਆ ਜਾਂਦਾ ਹੈ। ਪਰ ਇਸ ਦ੍ਰਿਸ਼ਟਾਂਤ ਦੀ ਵਿਆਪਕ ਵਰਤੋਂ ਹੋਣੀ ਚਾਹੀਦੀ ਹੈ, ਕਿਉਂਕਿ ਯਿਸੂ ਕਹਿੰਦਾ ਹੈ ਆਇਤ 38 ਵਿੱਚ ਕਿ ਇਹ ਸੰਸਾਰ ਇੱਕ ਖੇਤ ਹੈ। ਉਹ ਨਹੀਂ ਕਹਿੰਦਾ ਕਿ ਖੇਤ ਚਰਚ ਆ। ਅਤੇ ਇਸ ਲਈ ਮੈਂ ਸੋਚਦਾ ਹਾਂ ਕਿ ਜਿਹੜਾ ਗੱਲ ਇਹ ਆ ਕਿ ਇਹ ਪਰਮੇਸ਼ੁਰ ਦੀ ਇੱਛਾ ਹੈ ਕਿ ਧਰਮੀ ਅਤੇ ਕੁਧਰਮੀ ਨੂੰ ਸੰਸਾਰ ਵਿੱਚ ਇਕੱਠੇ ਵਧਣ ਲਈ ਛੱਡਿਆ ਜਾਂਦਾ ਹੈ। ਵਾਢੀ ਅਜੇ ਨਹੀਂ ਆਈ ਹੈ, ਕਿਉਂਕਿ ਕੁਝ ਜੋ ਜੰਗਲੀ ਬੂਟੀ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਤੋਬਾ ਕਰ ਸਕਦੇ ਹਨ ਅਤੇ ਮੁਕਤੀ ਲਈ ਯਿਸੂ ਮਸੀਹ ਵਿੱਚ ਆਪਣਾ ਵਿਸ਼ਵਾਸ ਰੱਖ ਸਕਦੇ ਹਨ ਅਤੇ ਸਵਰਗ ਦੇ ਰਾਜ ਦੇ ਪੁੱਤਰ ਬਣ ਸਕਦੇ ਹਨ। ਉਹ ਆਪਣੇ ਆਪ ਮਰ ਸਕਦੇ ਹਨ ਅਤੇ ਜਨਮ ਲੈ ਸਕਦੇ ਹਨ ਅਤੇ ਦੁਬਾਰਾ ਇਸ ਦ੍ਰਿਸ਼ਟਾਂਤ ਵਿੱਚ ਕਣਕ ਦੇ ਰੂਪ ਵਿੱਚ ਦੋਸਤੋ ਉਹ ਪੈਦਾ ਹੋ ਸਕਦੇ ਹਨ। ਅਤੇ ਅਸੀਂ ਪਤਰਸ ਰਸੂਲ ਦੇ ਅਨੁਸਾਰ ਪਰਮੇਸ਼ੁਰ ਦੇ ਧੀਰਜ ਦੇ ਯੁੱਗ ਵਿੱਚ ਹਾਂ, ਜੋ ਆਪਣੇ ਦੂਜੇ ਪੁੱਤਰ ਅਤੇ ਅਧਿਆਇ 3:3 ਵਿੱਚ ਕਹਿੰਦਾ ਹੈ ਪ੍ਰਭੂ ਦੇ ਧੀਰਜ ਦਾ ਅਰਥ ਮੁਕਤੀ ਹੈ। ਅਤੇ ਪਤਰਸ ਦੀ ਦਲੀਲ ਇਹ ਹੈ ਕਿ ਵਾਢੀ ਅਜੇ ਨਹੀਂ ਆਈ ਹੈ, ਕਿਉਂਕਿ ਪਰਮਾਤਮਾ ਸਬਰ ਕਰ ਸਕਦਾ ਹੈ, ਪਰਮਾਤਮਾ ਸਬਰ ਕਰਦਾ ਹੈ ਅਤੇ ਉਹ ਕਣਕ ਦੇ ਨਾਲ ਨਦੀਨਾ ਨੂੰ ਉੱਗਣ ਦੇ ਰਿਹਾ ਹੈ। ਕਿਉਂ? ਇਸ ਲਈ ਇਸਦਾ ਮਤਲਬ ਕੁਝ ਜੰਗਲੀ ਬੂਟੀ ਲਈ ਮੁਕਤੀ ਦਾ ਕੋਈ ਜਿਹੜੀ ਹਾਲੇ ਵੀ ਜਗ੍ਹਾ ਹੈ। ਮੈਨੂੰ ਲੱਗਦਾ ਹੈ ਕਿ ਇਸ ਦ੍ਰਿਸ਼ਟਾਂਤ ਵਿੱਚ ਇੱਕ ਅਟਲ ਬੁਲਾਹਟ ਹੈ, ਕੌਲ ਹੈ ਤੁਹਾਡੇ ਲਈ ਮਸੀਹੀ ਬਣੇ ਰਹਿਣ ਲਈ। ਵਾਢੀ ਤੱਕ ਮਸੀਹ ਵਿੱਚ ਚੱਲਦੇ ਰਹੋ। ਧਰਮ ਅਧਰਮੀ ਨੂੰ ਜਿਨ੍ਹਾਂ ਦੇ ਨਾਲ ਤੁਸੀਂ ਰਹਿੰਦੇ ਹੋ ਤੁਹਾਨੂੰ ਕਰਾਹੇ ਨਾ ਪਾਉਣ ਦਿਓ। ਦੁਨੀਆਂ ਵਿੱਚ ਰਹੋ ਪਰ ਦੁਨੀਆਂ ਦੇ ਨਹੀਂ, ਵਾਢੀ ਤੱਕ ਮਸੀਹ ਵਿੱਚ ਚੱਲਦੇ ਰਹੋ ਅਤੇ ਕੋਸ਼ਿਸ਼ ਕਰੋ ਕਿ ਅਤੇ ਉਹਨਾਂ ਨੂੰ ਜਿੱਤੋ ਜੋ ਅਜੇ ਕਣਕ ਨਹੀਂ ਹਨ। ਉਹਨਾਂ ਨੂੰ ਤੋਬਾ ਕਰਨ ਲਈ ਬੁਲਾਓ, ਉਹਨਾਂ ਨੂੰ ਕਣਕ ਹੋਣ ਦੀਆਂ ਉੱਤਮਤਾਵਾਂ ਲਈ ਮਨਾਓ। ਜੇਕਰ ਇਹ ਖੇਤਰ ਜਿਹੜਾ ਜਾਂ ਇੱਕ ਸੰਸਾਰ ਜਾਂ ਖੇਤ ਆ ਤਾਂ ਇਸ ਸੰਸਾਰ ਵਿੱਚ ਕਣਕ ਅਤੇ ਨਦੀਨ ਨਾਲ ਉੱਗਦੇ ਹਨ। ਇਹ ਵਾਢੀ ਤੱਕ ਇਹ ਵਾਲਾ ਕੇਸ ਜਿਹੜਾ ਉਹ ਰਹੇਗਾ। ਹੁਣ ਦੋ ਮੰਜ਼ਲਾਂ, ਆਓ ਹੁਣ ਵਾਢੀ ਨੂੰ ਦੇਖ ਕੇ ਅੱਜ ਦੇ ਹਵਾਲੇ ਨੂੰ ਅਸੀਂ ਜਾਂ ਅੱਜ ਦੇ ਪ੍ਰਚਾਰ ਨੂੰ ਬੰਦ ਕਰੀਏ ਜਾਂ ਹੋਰ ਖਾਸ ਤੌਰ 'ਤੇ ਵਾਢੀ ਦੇ ਸਮੇਂ ਹੋਣ ਵਾਲੇ ਵਿਛੋੜੇ ਨੂੰ ਵੇਖੀਏ। ਵਾਢੀ ਨਤੀਜੇ ਵਜੋਂ ਪੌਦਿਆਂ ਦੀਆਂ ਦੋ ਮੰਜ਼ਲਾਂ ਹੁੰਦੀਆਂ ਹਨ। ਯਿਸੂ ਆਇਤ 39 ਵਿੱਚ ਸਪੱਸ਼ਟ ਕਰਦਾ ਹੈ ਕਿ ਵਾਢੀ ਹੈ ਯੁੱਗ ਦਾ ਅੰਤ। ਇੱਕ ਸਮਾਂ ਆ ਰਿਹਾ ਹੈ ਜਦੋਂ ਇਸ ਮੌਜੂਦਾ ਯੁੱਗ ਦਾ ਅੰਤ ਹੋ ਜਾਵੇਗਾ। ਇੱਕ ਸ਼ਾਨਦਾਰ ਦਿਨ ਨੇੜੇ ਆ ਰਿਹਾ ਹੈ ਜਦੋਂ ਇਹ ਯੁੱਗ ਖਤਮ ਹੋਵੇਗਾ। ਅੰਤਮ ਸੀਟੀ ਵੱਜਣ 'ਤੇ ਜਿਹੜੀ ਰਗਬੀ ਦਾ ਮੈਚ ਆ ਉਹ ਬੰਦ ਹੋ ਜਾਵੇਗਾ। ਸ਼ਾਮ 5 ਵਜੇ ਦੀ ਘੰਟੀ ਵੱਜਣ 'ਤੇ ਫੈਕਟਰੀ ਬੰਦ ਹੋ ਜਾਂਦੀ ਹੈ ਅਤੇ ਅੰਤਮ ਜਿਹੜਾ ਬਿਗਲ ਆ ਵਜਾਇਆ ਜਾਂਦਾ ਹੈ ਤਾਂ ਇਤਿਹਾਸ ਦੀਆਂ ਕਿਤਾਬਾਂ ਲਿਖਣੀਆਂ ਬੰਦ ਹੋ ਜਾਂਦੀਆਂ ਹਨ। ਇਸ ਮੌਜੂਦਾ ਯੁੱਗ ਦੀ ਮਿਆਦ ਪੁੱਗਣ ਦੀ ਤਾਰੀਖ ਹੈ। ਵਾਢੀ ਆ ਰਹੀ ਹੈ, ਵਾਢੀ ਦੇ ਸਮੇਂ ਕੀ ਹੁੰਦਾ ਹੈ? ਆਇਤ 40 ਵੱਲ ਦੇਖੋ। ਜਿਵੇਂ ਜੰਗਲੀ ਬੂਟੀ ਇਕੱਠੀ ਕੀਤੀ ਜਾਂਦੀ ਹੈ ਅਤੇ ਅੱਗ ਨਾਲ ਸਾੜ ਦਿੱਤੀ ਜਾਂਦੀ ਹੈ, ਉਸੇ ਤਰ੍ਹਾਂ ਇਹ ਯੁੱਗ ਦੇ ਅੰਤ ਵਿੱਚ ਹੋਵੇਗਾ। ਆਇਤ 41, ਦੂਤ ਉਸ ਦੇ ਰਾਜ ਵਿੱਚੋਂ ਪਾਪ ਦੇ ਇੱਕ ਸਮੇਂ ਪਾਪ ਦੇ ਸਾਰੇ ਕਾਰਨਾਂ ਅਤੇ ਸਾਰੇ ਕਾਨੂੰਨਾਂ ਨੂੰ ਤੋੜਨ ਵਾਲਿਆਂ ਨੂੰ ਇਕੱਠਾ ਕਰਨਗੇ ਅਤੇ ਉਹਨਾਂ ਨੂੰ ਅੱਗ ਦੀ ਭੱਠੀ ਵਿੱਚ ਸੁੱਟ ਦੇਣਗੇ। ਇਸ ਅੱਗ ਦੀ ਭੱਠੀ ਦਾ ਜ਼ਿਕਰ ਯਿਸੂ ਦੁਆਰਾ ਅਕਸਰ ਕੀਤਾ ਜਾਂਦਾ ਹੈ, ਉਹ ਨਰਕ ਦਾ ਜ਼ਿਕਰ ਕਰ ਰਿਹਾ ਹੈ। ਇੱਕ ਜਗ੍ਹਾ ਆਇਤ 41 ਪਰਮੇਸ਼ੁਰ ਦੇ ਰਾਜ ਤੋਂ ਵੱਖ ਕੀਤੀ ਗਈ, ਇਸ ਲਈ ਆਪਣੇ ਆਪ ਨੂੰ ਪਰਮੇਸ਼ੁਰ ਤੋਂ ਵੱਖ ਕੀਤਾ। ਇਹ ਨਰਕ ਦੀ ਪੂਰਨ ਦਹਿਸ਼ਤ ਹੈ। ਪਰਮਾਤਮਾ ਚੰਗਿਆਈ ਅਤੇ ਬਰਕਤ ਦਾ ਸਰੋਤ ਹੈ ਅਤੇ ਇਸ ਲਈ ਨਰਕ ਉਸ ਤੋਂ ਅਤੇ ਉਸ ਦੀ ਬਰਕਤ ਤੋਂ ਵੱਖਰਾ ਸਥਾਨ ਹੈ। ਕੀ ਆਇਤ 40 ਵਿੱਚ ਵਰਣਿਤ ਜਲਣ ਦਾ ਅਸਲ ਵਿੱਚ ਨਰਕ ਵਿੱਚ ਬਲਣਾ ਹੈ? ਕੀ ਆਇਤ 41 ਵਿੱਚ ਜ਼ਿਕਰ ਕੀਤੀ ਅੱਗ ਦੀ ਭੱਠੀ ਸ਼ਬਦਿਕ ਹੈ ਜਾਂ ਯਿਸੂ ਅਲੰਕਾਰਿਕ ਜਿਹੜੇ ਸ਼ਬਦ ਭਾਸ਼ਾ ਨੂੰ ਵਰਤ ਰਿਹਾ ਹੈ? ਧਰਮ ਵਿਗਿਆਨੀ ਡੌਨ ਕੋਰਸਨ ਇਸ ਸਮੇਂ 'ਤੇ ਸਲਾਹ ਦਿੰਦਾ ਹੈ, ਭਾਵੇਂ ਅਸੀਂ ਇਹ ਮੰਨ ਲਈਏ ਕਿ ਭਾਸ਼ਾ ਜਿਹੜੀ ਆ ਉਹ ਅਲੰਕਾਰਿਕ ਆ, ਇਹ ਅਲੰਕਾਰਿਕ ਭਾਸ਼ਾ ਹੈ ਜਿਸ ਦਾ ਇੱਕ ਹਵਾਲਾ ਹੈ, ਇਹ ਕਿਸੇ ਚੀਜ਼ ਦਾ ਹਵਾਲਾ ਦੇ ਰਿਹਾ ਹੈ। ਜੇਕਰ ਇਹ ਅਲੰਕਾਰ ਕੰਮ ਆਪਣਾ ਕੰਮ ਕਰ ਰਹੇ ਹਨ ਤਾਂ ਇਹ ਇੱਕ ਭਿਆਨਕ ਹੋਂਦ ਦੇ ਚਿੱਤਰ ਉਭਾਰ ਰਹੇ ਹਨ। ਜੌਨ ਕੈਲਵਿਨ ਨਰਕ ਦੇ ਨਿਊ ਟੈਸਟਾਮੈਂਟ ਦੇ ਉਪਦੇਸ਼ ਬਾਰੇ ਕਹਿੰਦਾ ਹੈ, ਪਵਿੱਤਰ ਆਤਮਾ ਨਿਸ਼ਚਿਤ ਤੌਰ 'ਤੇ ਸਾਡੀਆਂ ਸਾਰੀਆਂ ਇੰਦਰੀਆਂ ਨੂੰ ਡਰ ਨਾਲ ਭਰਮਾਉਣ ਦਾ ਇਰਾਦਾ ਰੱਖਦਾ ਸੀ। ਕੀ ਤੁਸੀਂ ਪਰਮੇਸ਼ਰ ਹੋ? ਸਦੀਵੀ ਜਲਣ ਇੱਕ ਸਦੀਵੀ ਅੱਗ ਦੀ ਕੀ ਤੁਸੀਂ ਪਰੇਸ਼ਾਨ ਹੋ? ਸਦੀਵੀ ਜਲਣ ਇੱਕ ਸਦੀਵੀ ਅੱਗ ਦੀ ਭੱਠੀ ਦੇ ਲਈ। ਆਇਤ 42 ਦੇ ਅੰਤ ਵਿੱਚ ਅਸੀਂ ਸਿੱਖਦੇ ਹਾਂ ਕਿ ਇਸ ਅੱਗ ਦੀ ਭੱਠੀ ਦਾ ਅਨੁਭਵ ਕਿਹੋ ਜਿਹਾ ਹੈ। ਉਸ ਥਾਂ ਵਿੱਚ ਰੋਣਾ ਅਤੇ ਦੰਦ ਪੀਸਣਾ ਹੋਵੇਗਾ। ਇਹ ਦੁੱਖ ਦਾ ਸਥਾਨ ਹੈ, ਇਸ ਲਈ ਰੋਣਾ ਹੈ। ਇਹ ਅਫਸੋਸ ਦਾ ਸਥਾਨ ਹੈ, ਇਸ ਲਈ ਦੰਦ ਪੀਸਣਾ ਨਰਕ ਸਦੀਵੀ ਹੈ। ਸਦੀਵੀ ਦੁੱਖ, ਸਦੀਵੀ ਪਛਤਾਵਾ। ਮਸੀਹ ਭਾਈ ਭੈਣੋ, ਨਰਕ ਦੇ ਵਿਚਾਰਾਂ ਨੂੰ ਆਪਣੇ ਦਿਮਾਗ ਵਿੱਚੋਂ ਬਾਹਰ ਨਾ ਕੱਢੋ। ਜਿੰਨਾ ਜ਼ਿਆਦਾ ਤੁਸੀਂ ਨਰਕ ਬਾਰੇ ਸਮਝੋਗੇ, ਉਨਾ ਹੀ ਜ਼ਿਆਦਾ ਤੁਸੀਂ ਪਰਮੇਸ਼ੁਰ ਦੀ ਪਵਿੱਤਰਤਾ ਨੂੰ ਸਮਝਣ ਦੇ ਯੋਗ ਹੋਵੋਗੇ। ਉਹ ਵਧੇਰੇ ਪਵਿੱਤਰ ਹੈ ਜਿਸ ਦੀ ਅਸੀਂ ਅਕਸਰ ਆਪਣੇ ਮਨਾਂ ਵਿੱਚ ਆਗਿਆ ਦਿੰਦੇ ਹਾਂ। ਅਤੇ ਜਿੰਨਾ ਜ਼ਿਆਦਾ ਤੁਸੀਂ ਨਰਕ ਨੂੰ ਸਮਝੋਗੇ, ਉਨਾ ਹੀ ਜ਼ਿਆਦਾ ਤੁਸੀਂ ਪਾਪ ਦੀ ਭਿਆਨਕਤਾ ਨੂੰ ਸਮਝਣ ਦੇ ਯੋਗ ਹੋਵੋਗੇ। ਪਾਪ ਬਹੁਤ ਜ਼ਿਆਦਾ ਘਿਨਾਉਣਾ ਹੈ ਅਤੇ ਅਸੀਂ ਆਪਣੇ ਆਪ ਨੂੰ ਸੋਚਣ ਦਿੰਦੇ ਹਾਂ। ਅਤੇ ਜਿੰਨਾ ਜ਼ਿਆਦਾ ਤੁਸੀਂ ਨਰਕ ਨੂੰ ਸਮਝੋਗੇ, ਉਨਾ ਹੀ ਜ਼ਿਆਦਾ ਤੁਸੀਂ ਆਪਣੇ ਸ਼ਕਤੀਸ਼ਾਲੀ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਦੀ ਕਦਰ ਕਰੋਗੇ। ਨਰਕ ਉਹ ਹੈ ਜੋ ਤੁਸੀਂ ਅਤੇ ਮੈਂ ਹੱਕਦਾਰ ਸੀ, ਯਿਸੂ ਨੇ ਉਹ ਲੈ ਲਿਆ ਜਿਸ ਦੇ ਅਸੀਂ ਹੱਕਦਾਰ ਸੀ। ਉਸ ਨੇ ਪਰਮਾਤਮਾ ਦਾ ਕ੍ਰੋਧ ਝੱਲਿਆ ਤਾਂ ਜੋ ਅਸੀਂ ਇਸ ਸਦੀਵੀ ਦੁੱਖ, ਸਦੀਵੀ ਪਛਤਾਵਾ, ਸਦੀਵੀ ਸਜ਼ਾ, ਸਦੀਵੀ ਵਿਛੋੜੇ ਤੋਂ ਬਚ ਸਕੀਏ। ਮਸੀਹ ਨੇ ਪਰਮਾਤਮਾ ਦੇ ਕ੍ਰੋਧ ਨੂੰ ਝੱਲਿਆ ਅਤੇ ਸਾਡੇ ਉੱਤੇ ਸਜ਼ਾ ਲਈ, ਸਾਡੇ ਉੱਤੇ ਜੋ ਪੈਣਾ ਸੀ ਉਸਨੂੰ ਆਪਣੇ ਉੱਤੇ ਪਾ ਲਿਆ, ਆਪਣੇ ਉੱਤੇ ਲੈ ਲਿਆ ਤਾਂ ਜੋ ਅਸੀਂ ਆਪਣੇ ਪਾਪ ਨੂੰ ਪੂਰੀ ਤਰ੍ਹਾਂ ਵੱਖਰੀ ਕਿਸਮਤ ਵਿੱਚ ਪਾ ਸਕੀਏ। ਆਪਣੇ ਚਿਹਰੇ ਨਾਲ ਨਰਕ ਨੂੰ ਵੇਖੋ ਜਾਂ ਤੱਕੋ, ਆਪਣੇ ਮਨ ਦੀਆਂ ਅੱਖਾਂ ਵਿੱਚ ਉੱਥੇ ਜਾਓ ਤਾਂ ਜੋ ਤੁਸੀਂ ਪ੍ਰਭੂ ਯਿਸੂ ਮਸੀਹ ਲਈ ਪਰਮੇਸ਼ੁਰ ਦੀ ਉਸਤਤ ਕਰ ਸਕੋ। ਜੇ ਤੁਸੀਂ ਅੱਜ ਸਵੇਰੇ ਇੱਥੇ ਹੋ ਅਤੇ ਵਿਸ਼ਵਾਸ ਕਰਦੇ ਹੋ ਕਿ ਕੋਈ ਮੌਕਾ ਹੈ ਕਿ ਤੁਸੀਂ ਜੰਗਲੀ ਬੂਟੀ ਦੇ ਵਿਚਕਾਰ ਹੋ ਤਾਂ ਮਸੀਹ ਵੱਲ ਭੱਜੋ। ਉਹ ਬਚਾਉਂਦਾ ਹੈ, ਉਹ ਬਚਾ ਲੈਂਦਾ ਹੈ, ਉਹ ਛੁਡਾਉਂਦਾ ਹੈ। ਸਮਝੋ ਕਿ ਯਿਸੂ ਸਾਰਿਆਂ ਉੱਤੇ ਰਾਜਾ ਹੈ ਅਤੇ ਉਹ ਤੁਹਾਡੇ ਪਾਪਾਂ ਲਈ ਮਰਿਆ। ਜੇਕਰ ਤੁਸੀਂ ਆਪਣੇ ਪਾਪਾਂ ਦਾ ਇਕਰਾਰ ਕਰੋਗੇ, ਆਪਣੇ ਪਾਪਾਂ ਤੋਂ ਤੌਬਾ ਕਰੋਗੇ, ਆਪਣੇ ਪਾਪਾਂ ਦੀ ਮਾਫ਼ੀ ਲਈ ਯਿਸੂ ਅਤੇ ਸਲੀਬ ਅਤੇ ਉਸਦੀ ਮੌਤ 'ਤੇ ਭਰੋਸਾ ਕਰੋਗੇ, ਜਦੋਂ ਤੁਸੀਂ ਕਰਦੇ ਹੋ ਤਾਂ ਤੁਸੀਂ ਕਣਕ ਇੱਕ ਪੁੱਤਰ ਜਾਂ ਰੱਬ ਦੀ ਧੀ, ਰੱਬ ਦੀ ਪੁੱਤਰ ਜਾਂ ਧੀ ਬਣ ਜਾਂਦੇ ਹੋ। ਹੁਣ ਰਾਜ ਦੇ ਪੁੱਤਰਾਂ ਦੀ ਮੰਜ਼ਿਲ, ਰਾਜ ਦੇ ਪੁੱਤਰ ਅਤੇ ਧੀਆਂ ਦੀ ਮੰਜ਼ਿਲ ਹੈ। ਆਇਤ 43 ਦੇ ਅੰਤ ਵੱਲ ਦੇਖੋ। ਉਹਨਾਂ ਦੇ ਪਿਤਾ ਦਾ ਰਾਜ ਆਪਣੀ ਸੰਪੂਰਨਤਾ ਵਿੱਚ, ਇਹ ਧਰਤੀ ਤਬਾਹ ਹੋ ਜਾਵੇਗੀ ਅਤੇ ਨਵੇਂ ਆਈ ਜਾਵੇਗੀ। ਸਵਰਗੀ ਸ਼ਹਿਰ ਉੱਪਰੋਂ ਹੇਠ ਆਵੇਗਾ ਅਤੇ ਪਰਮੇਸ਼ੁਰ ਦਾ ਨਿਵਾਸ ਸਥਾਨ ਮਨੁੱਖ ਦੇ ਨਾਲ ਹੋਵੇਗਾ। ਪਰਮੇਸ਼ੁਰ ਦਾ ਰਾਜ ਸਥਾਪਿਤ ਕੀਤਾ ਜਾਵੇਗਾ ਅਤੇ ਇਹ ਪਾਪ ਦੇ ਕਾਰਨ ਅਤੇ ਸਾਰੇ ਜੋ ਕਾਨੂੰਨ ਨੂੰ ਤੋੜਨ ਵਾਲੇ ਹਨ ਪਹਿਲਾਂ ਹੀ ਬਾਹਰ ਕੱਢ ਦਿੱਤੇ ਜਾਣਗੇ। ਇਹ ਇੱਕ ਜਗ੍ਹਾ ਹੋਵੇਗੀ ਜਿਵੇਂ ਕਿ ਰੋਮਨ 14 ਵਿੱਚ ਵਰਣਨ ਕੀਤਾ ਗਿਆ, ਸ਼ਾਂਤੀ, ਧਾਰਮਿਕਤਾ ਅਤੇ ਆਨੰਦ ਦੀ। ਇਹ ਰੋਣ ਅਤੇ ਦਰਦ ਤੋਂ ਬਿਨਾਂ ਹੋਵੇਗੀ, ਮੌਤ, ਸੌ ਰੋਗ ਅਤੇ ਦੁੱਖ ਤੋਂ ਰਹਿਤ, ਜਦੋਂ ਕਿ ਨਰਕ ਵਿੱਚ ਰੋਣਾ, ਦੰਦ ਪੀਸਣਾ ਅਤੇ ਹੋਵੇਗਾ। ਆਇਤ 43 ਸਪਸ਼ਟ ਕਰਦੀ ਹੈ ਕਿ ਧਰਮੀ ਸੂਰਜ ਵਾਂਗ ਚਮਕਣਗੇ, ਅਸੀਂ ਚਮਕਾਂਗੇ ਕਿਉਂਕਿ ਅਸੀਂ ਪਾਪ ਤੋਂ ਮੁਕਤ ਹਾਂ, ਸਾਡੀ ਵਡਿਆਈ ਹੋਵੇਗੀ। ਯਾਨੀ ਮਸੀਹ ਵਾਂਗ ਬਣਾਏ ਗਏ ਹਾਂ, ਅਸੀਂ ਮਸੀਹ ਦੇ ਚਿੱਤਰ ਨੂੰ ਵਧੇਰੇ ਸਪਸ਼ਟ ਰੂਪ ਵਿੱਚ ਦਰਸਾਵਾਂਗੇ, ਇਸ ਲਈ ਅਸੀਂ ਸੂਰਜ ਵਾਂਗ ਚਮਕਾਂਗੇ। ਸਾਡੇ ਵਿੱਚੋਂ ਕੌਣ ਆਪਣੇ ਪਾਪ ਦੇ ਵਿਰੁੱਧ ਲੜਾਈ ਤੋਂ ਬਿਨਾਂ ਧਾਰਮਿਕਤਾ ਵਿੱਚ ਰਹਿਣ ਦੀ ਇੱਛਾ ਨਹੀਂ ਰੱਖਦਾ? ਸਾਡੇ ਵਿੱਚੋਂ ਕੌਣ ਅਜਿਹੀ ਦੁਨੀਆ ਵਿੱਚ ਰਹਿਣ ਦੀ ਇੱਛਾ ਨਹੀਂ ਰੱਖਦਾ ਜਿੱਥੇ ਕੋਈ ਬੁਰਾਈ ਨਹੀਂ ਹੈ, ਜਿੱਥੇ ਕੋਈ ਕਾਨੂੰਨ ਤੋੜਨ ਵਾਲਾ ਨਹੀਂ ਹੋਵੇਗਾ? ਰਾਜ ਰੋਣ ਅਤੇ ਦੰਦ ਪੀਸਣ ਦਾ ਸਥਾਨ ਨਹੀਂ ਹੋਵੇਗਾ, ਪਰ ਪਰਮਾਤਮਾ ਦੀ ਉਸਤਤ ਦੇ ਦਸਤਖਤ ਕਰਨ ਅਤੇ ਉਸ ਵਿੱਚ ਸੰਤੁਸ਼ਟ ਹੋਣ ਅਤੇ ਉਸਦੀ ਸੁੰਦਰਤਾ ਨੂੰ ਵੇਖਣ ਦਾ ਇੱਕ ਸਥਾਨ ਹੋਵੇਗਾ। ਫਿਲਹਾਲ ਨਦੀਨ ਅਤੇ ਕਣਕ ਇਕੱਠੇ ਉੱਗਦੇ ਹਨ, ਪਰ ਇਹ ਹਮੇਸ਼ਾ ਅਜਿਹਾ ਨਹੀਂ ਹੋਵੇਗਾ। ਇੱਕ ਵਿਛੋੜਾ ਆ ਰਿਹਾ ਹੈ, ਕੁਝ ਵਿਛੋੜੇ ਮਾੜੇ ਹੁੰਦੇ ਹਨ, ਜਿਸ ਤਰੀਕੇ ਨਾਲ ਮਹਾਂਮਾਰੀ ਦੇ ਵਿੱਚ ਜਾਂ ਕੋਵਿਡ ਦੇ ਵਿੱਚ ਪਰਿਵਾਰ ਅਤੇ ਦੋਸਤਾਂ ਤੋਂ ਵੱਖ ਹੋਣ ਦਾ ਬੜਾ ਦੁੱਖ ਸੀ। ਜਦੋਂ ਕਿ ਜਦੋਂ ਇੱਕ ਬੱਚਾ ਗੁੰਮ ਹੋ ਜਾਂਦਾ ਅਤੇ ਮਾਤਾ ਪਿਤਾ ਤੋਂ ਵੱਖਰਾ ਹੋ ਜਾਂਦਾ ਤਾਂ ਚਿੰਤਿਤ ਦਿਲ ਅਤੇ ਦਿਮਾਗ ਇਸ ਦਾ ਅਨੁਸਰਣ ਕਰਦੇ ਹਨ। ਪਰ ਅਸੀਂ ਜਾਣਦੇ ਹਾਂ ਕਿ ਕਈ ਵਿਛੋੜੇ ਜਿਹੜੇ ਚੰਗੇ ਵੀ ਹੁੰਦੇ ਹਨ ਜਾਂ ਚੰਗੀ ਗੱਲ ਵੀ ਹੁੰਦੀ ਹੈ। ਜਿਹੜੇ ਲੋਕ ਜੁਰਮਾਂ ਦੇ ਦੋਸ਼ੀ ਹਨ ਉਹਨਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਹੈ, ਉਹਨਾਂ ਨੂੰ ਬਾਕੀ ਸਮਾਜ ਤੋਂ ਵੱਖਰਾ ਕਰ ਦਿੱਤਾ ਜਾਂਦਾ ਹੈ। ਵਾਢੀ ਦੇ ਸਮੇਂ ਰੱਬ ਦਾ ਵੱਖ ਹੋਣਾ ਇੱਕ ਕਠੋਰ ਸੱਚਾਈ ਹੈ, ਪਰ ਅੰਤ ਵਿੱਚ ਇਹ ਚੰਗੀ ਅਤੇ ਸਹੀ ਚੀਜ਼ ਹੈ, ਇਸ ਲਈ ਜਿਸ ਲਈ ਉਸ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ। ਅਸੀਂ ਬੁਰਾਈ, ਦੁਸ਼ਟਤਾ ਅਤੇ ਝਗੜੇ ਤੋਂ ਰਹਿਤ ਸੰਸਾਰ ਦੀ ਤਾਂਘ ਰੱਖਦੇ ਹਾਂ, ਉਹ ਸੰਸਾਰ ਆ ਰਿਹਾ ਹੈ। ਜ਼ਬੂਰਾਂ ਦੇ ਲਿਖਾਰੀ ਨੂੰ ਸੁਣੋ, ਸਾਰੀ ਧਰਤੀ ਯਹੋਵਾ ਲਈ ਜੈਕਾਰ ਅੱਗ ਜਾਓ, ਖੁਸ਼ੀ ਦੇ ਗੀਤ ਵਿੱਚ ਅੱਗੇ ਵਧੋ ਅਤੇ ਉਸਤਤ ਗਾਓ, ਸੋਨਾ ਨਾਲ ਯਹੋਵਾ ਦੀ ਉਸਤਤ ਗਾਓ, ਲੀਰ ਅਤੇ ਧੁਨੀ ਦੀ ਆਵਾਜ਼ ਨਾਲ, ਤੂਰੀਆਂ ਅਤੇ ਸਿੰਘ ਦੀ ਆਵਾਜ਼ ਨਾਲ, ਪਾਤਸ਼ਾਹ ਯਹੋਵਾ ਅੱਗੇ ਜੈਕਾਰ ਅੱਗ ਜਾਓ, ਸਮੁੰਦਰ ਗਰਜਨ ਦਿਓ ਅਤੇ ਇਹ ਸਭ ਨੂੰ ਇਸ ਨੂੰ ਭਰਦਾ ਹੈ, ਸੰਸਾਰ ਅਤੇ ਉਹ ਜਿਹੜੇ ਇਸ ਵਿੱਚ ਰਹਿੰਦੇ ਹਨ। ਦਰਿਆਵਾਂ ਨੂੰ ਤਾੜੀਆਂ ਵਜਾਉਣ ਦਿਓ, ਪਹਾੜੀਆਂ ਨੂੰ ਇਕੱਠੇ ਖੁਸ਼ੀ ਲਈ ਗਾਉਣ ਦਿਓ, ਕਿਉਂ ਇਹ ਸਭ ਤਾਰੀਫ ਕਿਉਂ? ਜ਼ਬੂਰਾਂ ਦਾ ਲਿਖਾਰੀ ਜਵਾਬ ਦਿੰਦਾ, ਕਿਉਂਕਿ ਯਹੋਵਾ ਉਹ ਆਉਂਦਾ ਹੈ ਧਰਤੀ ਦਾ ਨਿਰਣਾ ਕਰਨ ਲਈ, ਉਹ ਧਰਮ ਨਾਲ ਸੰਸਾਰ ਦਾ ਨਿਆਂ ਕਰੇਗਾ ਅਤੇ ਬਰਾਬਰੀ ਵਾਲੇ ਲੋਕਾਂ ਦਾ, ਅਤੇ ਉਸ ਤੋਂ ਬਾਅਦ ਨਿਰਣਾ ਵੱਖਰਾ ਹੁੰਦਾ ਹੈ ਅਤੇ ਨਿਰਣੇ ਲਈ ਦੁਸ਼ਟ ਅਤੇ ਪਰਮੇਸ਼ੁਰ ਦੇ ਲੋਕ ਪਰਮੇਸ਼ੁਰ ਦੇ ਰਾਜ ਵਿੱਚ ਪਰਮੇਸ਼ੁਰ ਦੇ ਸਥਾਨ ਵਿੱਚ ਰਹਿਣਗੇ, ਅਤੇ ਇਹ ਸਾਡੀ ਨਿਗਾਹ ਵਿੱਚ ਚੰਗਾ ਹੈ ਅਤੇ ਅਸੀਂ ਐਲਾਨ ਕਰਦੇ ਹਾਂ ਕਿ ਪਰਮੇਸ਼ੁਰ ਸਭ ਕੁਝ ਚੰਗਾ ਕਰਦਾ ਹੈ। ਆਮੀਨ।